SBS Radio.
SBS.
SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਨਿਊਜ਼ੀਲੈਂਡ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਹਨ ਉੱਥੇ ਦੇ ਮਾਣਯੋਗ ਸਾਂਸਦ ਕਮਲਜੀਤ ਸਿੰਘ ਬਖਸ਼ੀ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਮਾਣਮੱਤੀ ਪ੍ਰਾਪਤੀਆਂ ਆਪਣੀ ਝੋਲੀ ਵਿੱਚ ਹਾਲ ਹੀ ਵਿੱਚ ਲਈਆਂ ਹਨ। ਸੋ ਉਹਨਾਂ ਬਾਰੇ ਗੱਲਬਾਤ ਕਰਾਂਗੇ ਅਤੇ ਨਾਲ ਉਸ ਚਿੱਠੀ ਬਾਰੇ ਗੱਲ ਕਰਾਂਗੇ ਜੋ ਉਹਨਾਂ ਨੇ ਪਾਕਿਸਤਾਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਲਿਖੀ ਹੈ। ਸਭ ਤੋਂ ਪਹਿਲਾਂ ਕਮਲਜੀਤ ਜੀ, SBS ਪੰਜਾਬੀ ਪ੍ਰੋਗਰਾਮ ਵਿੱਚ ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ।
ਬਹੁਤ ਬਹੁਤ ਮਿਹਰਬਾਨੀ ਮਨਪ੍ਰੀਤ ਜੀ, ਤੁਸੀਂ ਹਮੇਸ਼ਾ ਇਸ ਮੌਕੇ ਤੇ ਜ਼ਰੂਰ ਮੈਨੂੰ ਓਪਰਚੁਨਿਟੀ ਦਿੰਦੇ ਹੋ ਕਿ ਤੁਹਾਡੇ ਸਰੋਤਿਆਂ ਨਾਲ ਮੈਂ ਜੁੜ ਸਕਾਂ ਤੇ ਕੁਛ ਆਪਣੇ ਵਿਚਾਰ ਜਿਹੜੇ ਮੈਂ ਉਹਨਾਂ ਦੇ ਅੱਗੇ ਪੇਸ਼ ਕਰ ਸਕਾਂ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਬਖਸ਼ੀ ਸਾਹਿਬ, ਤੁਸੀਂ ਸਾਡੇ ਸਾਰਿਆਂ ਵਾਸਤੇ ਪ੍ਰੇਰਣਾ ਦੇ ਇੱਕ ਸਰੋਤ ਹੋ ਤੇ ਬਹੁਤ ਹੀ ਚੰਗਾ ਲੱਗਦਾ ਹੈ ਜਦ ਹੋਰ ਪ੍ਰਾਪਤੀਆਂ ਤੁਹਾਡੀ ਝੋਲੀ ਵਿੱਚ ਪੈਣ। ਸੋ ਕੀਵੀ ਹਾਲ ਆਫ ਫੇਮ ਵਿੱਚ ਤੁਹਾਡੀ ਸ਼ਿਰਕਤ ਬਾਰੇ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਅਤੇ ਸਭ ਤੋਂ ਵੱਡੀ ਗੱਲ, ਜਿਹੜੀ ਨਿਊਜ਼ੀਲੈਂਡ ਦੇ 25 ਮੋਸਟ ਇਨਫਲੂਐਂਸ਼ਲ ਲੋਕਾਂ ਦੀ ਫਹਿਰਿਸਤ ਵਿੱਚ ਤੁਹਾਡੇ ਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਸ ਬਾਰੇ ਪਹਿਲਾਂ ਤਾਂ ਮੁਬਾਰਕਬਾਦ, ਪਰ ਜ਼ਰਾ ਜਿਹਾ ਇਸ ਬਾਰੇ ਹੋਰ ਜਾਣਕਾਰੀ ਦਿਵੋ।
ਮੰਤਰੀ ਜੀ, ਤਕਰੀਬਨ 6 ਸਾਲ ਪਹਿਲੇ ਜੋ ਇੱਥੇ ਦਾ ਇੱਕ ਮੋਸਟ ਪਾਪੂਲਰ ਨਿਊਜ਼ ਪੇਪਰ ਹੈ ਇੰਡੀਅਨ ਵੀਕੈਂਡਰ, ਉਹਨਾਂ ਨੇ ਸ਼ੁਰੂ ਕੀਤਾ ਸੀ ਕੀਵੀ ਇੰਡੀਅਨ ਹਾਲ ਆਫ ਫੇਮ ਦਾ ਕੰਸੈਪਟ, ਜਿਹਦੇ ਵਿੱਚ ਪਹਿਲਾ ਇੰਡਕਟੀ ਮੈਂ ਬਣਿਆ ਸੀਗਾ 6 ਸਾਲ ਪਹਿਲੇ, ਤੇ ਐਵਰੀ ਈਅਰ ਦੇ ਹੈਵ ਆਨਰਡ ਵਨ ਆਫ ਦਾ ਇੰਡੀਅਨਸ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਇਸ ਸਾਲ ਉਹਨਾਂ ਨੇ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਕਿ 25 ਮੋਸਟ ਇਨਫਲੂਐਂਸ਼ੀਅਲ ਪੀਪਲ ਫੋਰ ਬਿਲਡਿੰਗ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਨਿਊਜ਼ੀਲੈਂਡ, ਤੇ ਉਹਦੇ ਵਿੱਚ ਮੇਰਾ ਨਾਮ ਉਹਨਾਂ ਨੇ ਸ਼ਾਮਿਲ ਕੀਤਾ ਹੈਗਾ। ਮੈਨੂੰ ਬੜਾ ਇਸ ਗੱਲ ਦਾ ਮਾਣ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਐਸਾ ਉਹਨਾਂ ਨੇ ਦਰਜਾ ਦਿੱਤਾ ਹੈ ਜੋ ਕੰਟਰੀਬਿਊਟ ਕਰ ਰਹੇ ਨੇ ਇੰਡੀਆ ਨਿਊਜ਼ੀਲੈਂਡ ਰਿਲੇਸ਼ਨਸ਼ਿਪ ਲਈ। ਔਰ ਮੇਰਾ ਇੱਕ ਮਕਸਦ ਪਾਰਲੀਮੈਂਟ ਵਿੱਚ ਜਾਣ ਦਾ ਇਹ ਵੀ ਸੀਗਾ ਕਿ ਜਿਹੜਾ ਸਾਡੇ ਭਾਈਚਾਰੇ ਦਾ ਗੈਪ ਹੈਗਾ ਸਰਕਾਰ ਦੇ ਵਿੱਚ ਔਰ ਅਦਰਵਾਈਜ਼ ਵੀ ਜੋ ਇੰਡੀਆ ਨਿਊਜ਼ੀਲੈਂਡ ਰਿਲੇਸ਼ਨਸ਼ਿਪ ਵਿੱਚ, ਉਹਦੇ ਵਿੱਚ ਮੈਂ ਲਗਾਤਾਰ ਇਜ਼ਾਫਾ ਕਰਨਾ ਚਾਹੁੰਦਾ ਸੀਗਾ, ਕੰਟਰੀਬਿਊਟ ਕਰਨਾ ਚਾਹੁੰਦਾ ਸੀਗਾ। ਤੇ ਇਸ ਚੀਜ਼ ਦਾ ਮੈਨੂੰ ਬਹੁਤ, ਜਿਹਨੂੰ ਕਹਿੰਦਾ, ਮੈਨੂੰ ਖੁਸ਼ੀ ਹੁੰਦੀ ਹੈ ਕਿ ਉਸ ਸਿੱਟੇ ਤੇ ਮੈਂ ਖਰਾ ਉਤਰ ਰਿਹਾ।
ਬਹੁਤ ਸੋਹਣੀ ਗੱਲ ਹੈ ਜੀ, ਪਰ ਵੈਸੇ ਅਗਰ ਤੁਸੀਂ ਜਾਇਜ਼ਾ ਲਵੋ ਬੀਤੇ 10-12 ਸਾਲਾਂ ਵਿੱਚ ਭਾਰਤ ਤੇ ਨਿਊਜ਼ੀਲੈਂਡ ਦੇ ਜਿਹੜੇ ਸੰਬੰਧ ਹਨ ਉਹਨਾਂ ਵਿੱਚ ਕੀ ਕੁਝ ਇਜ਼ਾਫਾ ਹੋਇਆ? ਕਿਉਂਕਿ ਅਗਰ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਕਈ ਵਾਰ ਇੰਝ ਮਹਿਸੂਸ ਹੁੰਦਾ ਕਿ ਭਾਰਤ ਦੀ ਨਿਗਾਹ ਤੋਂ ਅਸੀਂ ਬਹੁਤ ਪਰੇ ਹਾਂ, ਤੁਹਾਨੂੰ ਕੀ ਲੱਗਦਾ?
ਇਸ ਗੱਲ ਲਈ ਮੈਂ ਸਹਿਮਤ ਹਾਂ ਤੁਹਾਡੇ ਨਾਲ ਮਨਪ੍ਰੀਤ ਜੀ। ਤੁਸੀਂ ਕਾਫੀ, ਜਿਹਨੂੰ ਕਹਿੰਦੇ, ਨਜ਼ਦੀਕ ਨਾਲ ਹਰ ਸਮੇਂ ਇਸ ਰਿਲੇਸ਼ਨਸ਼ਿਪ ਨੂੰ ਜਾਂਚਦੇ ਹੋ, ਪਰਖਦੇ ਹੋ, ਕਿਉਂਕਿ ਇੱਕ ਜਰਨਲਿਸਟ ਹੋਣ ਕਰਕੇ ਤੁਹਾਡੀ ਇੱਕ ਨਜ਼ਰ ਜਿਹੜੀ ਹੈ ਡਿਫਰੈਂਟ ਐਂਗਲ ਤੋਂ ਦੇਖਦੀ ਹੈ। ਔਰ ਮੈਂ ਇਸ ਚੀਜ਼ ਨੂੰ ਐਗਰੀ ਕਰਦਾ ਵਾਂ ਕਿ ਹਜੇ ਵੀ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਨੂੰ ਇੰਡੀਆ ਇੰਨੀ ਇੰਪੋਰਟੈਂਸ ਨਹੀਂ ਦੇ ਰਿਹਾ। ਮੈਂ ਸਮਝਦਾ ਆਸਟ੍ਰੇਲੀਆ ਨੂੰ ਤਾਂ ਫਿਰ ਵੀ ਮਿਲ ਜਾਂਦੀ ਹੈ ਕਿਉਂਕਿ ਤੁਹਾਡਾ ਬਹੁਤ ਵੱਡਾ ਟ੍ਰੇਡ ਜਿਹੜਾ ਹੈਗਾ ਇੰਡੀਆ ਔਰ ਆਸਟ੍ਰੇਲੀਆ ਵਿੱਚ ਹੈਗਾ, ਖਾਸ ਤੌਰ ਤੇ ਰੋ ਮਟੀਰੀਅਲ, ਆਇਰਨ ਔਰ ਹੋ ਗਿਆ, ਕੋਲ ਹੋ ਗਿਆ, ਯੂਰੇਨੀਅਮ ਹੋ ਗਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਸਟ੍ਰੇਲੀਆ ਤੋਂ ਜਾਂਦੀਆਂ ਨੇ। ਤੇ ਮੈਂ ਸਮਝਦਾ ਕਿ ਤੁਸੀਂ ਕਾਫੀ ਇਸ ਚੀਜ਼ ਵਿੱਚ ਅੱਗੇ ਹੋ। ਨਿਊਜ਼ੀਲੈਂਡ ਕਿਉਂਕਿ ਇੱਕ ਬੜੀ ਛੋਟੀ ਆਬਾਦੀ ਵਾਲਾ ਮੁਲਕ ਹੈ, ਛੋਟਾ ਜਿਹਾ ਮੁਲਕ ਹੈ, ਅਸੀਂ ਉਸ ਤੋਂ ਵੀ ਦੂਰ ਹਾਂ। ਤੁਸੀਂ ਅਗਰ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਇੰਪੋਰਟੈਂਸ ਨਹੀਂ ਮਿਲਦੀ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅਸੀਂ ਤੇ ਉਸ ਤੋਂ ਵੀ ਬਹੁਤ ਪਿੱਛੇ ਹਾਂ। ਪਰ ਪਿਛਲੇ 10-12 ਸਾਲਾਂ ਵਿੱਚ ਔਰ ਖਾਸ ਤੌਰ ਤੇ 2008 ਵਿੱਚ ਜਦ ਮੈਂ ਪਾਰਲੀਮੈਂਟ ਗਿਆ ਵਾਂ, ਉਸ ਟਾਈਮ ਤੇ ਜੋ ਸਾਡੇ ਪ੍ਰਾਈਮ ਮਿਨਿਸਟਰ ਸਨ ਜੌਨ ਕੀ, ਉਹਨਾਂ ਨਾਲ ਮੇਰੀ ਵਾਰਤਾਲਾਪ ਹੋਈ ਸੀਗੀ ਔਰ ਉਸੀ ਦਾ ਨਤੀਜਾ ਸੀਗਾ ਕਿ ਅਸੀਂ 2 ਦਫ਼ਾ ਕਾਫੀ ਉੱਚ ਪੱਧਰੀ ਡੈਲੀਗੇਸ਼ਨ ਜਿਹੜਾ ਹੈਗਾ ਉਹ ਲੈ ਕੇ ਗਏ, ਤਾਂ ਕਿ ਪੋਲੀਟੀਸ਼ੀਅਨਸ ਵੀ, ਪਲੱਸ ਬਿਜ਼ਨਸ ਦੇ ਜਿਹੜੇ ਲੋਕ ਨੇ ਔਰ ਕਲਚਰਲ ਔਰ ਆਰਟ ਵਾਲੇ ਵੀ ਜਿਹੜੇ ਇੱਥੇ ਦੇ ਨੁਮਾਇੰਦੇ ਨੇ, ਉਹਨਾਂ ਨੂੰ ਸਭ ਨੂੰ ਅਸੀਂ ਉਸ ਡੈਲੀਗੇਸ਼ਨ ਵਿੱਚ ਇੰਕਲੂਡ ਕੀਤਾ ਸੀਗਾ। ਔਰ ਅਸੀਂ ਇਸ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਆਸਟ੍ਰੇਲੀਆ ਵੀ ਚਾਹੁੰਦਾ ਹੈ ਕਿ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਣਾ ਚਾਹੀਦਾ। ਸਾਡੀ ਵੀ ਇੱਛਾ ਹੈਗੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਇੰਡੀਆ ਨਾਲ ਹੋਏਗਾ ਤੇ ਸਾਡਾ ਆਪਸ ਵਿੱਚ ਵਪਾਰ ਜਿਹੜਾ ਹੋਰ ਵਧੇਗਾ, ਪਰ ਹਜੇ ਲੱਗਦਾ ਹੈ ਕਿ ਦਿੱਲੀ ਦੂਰ ਹੈ, ਪਰ ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸਾਡੀ ਵੀ ਲਗਾਤਾਰ ਕੋਸ਼ਿਸ਼ ਚਾਲੂ ਹੋਏਗੀ ਅਤੇ ਉਮੀਦ ਕਰਦੇ ਹਾਂ ਕਦੀ ਨਾ ਕਦੀ ਤਾਂ ਸੂਰਜ ਉੱਗੇਗਾ।
ਉਮੀਦ ਹੈ ਜਦ ਤੁਹਾਡੀ ਪਾਰਟੀ ਦੁਬਾਰਾ ਸੱਤਾ ਵਿੱਚ ਆਵੇਗੀ ਤਾਂ ਇਸ ਵਿੱਚ ਅਸੀਂ ਕੁਛ ਗਤੀ ਵੇਖਾਂਗੇ। ਪਰ ਹੁਣ ਮੈਂ ਗੱਲ ਕਰਾਂਗੀ ਉਸ ਚਿੱਠੀ ਬਾਰੇ। ਮੈਂ ਚਿੱਠੀ ਪੜ੍ਹੀ ਹੈ ਜੋ ਕਿ ਤੁਸੀਂ ਪਾਕਿਸਤਾਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖ ਕੇ ਭੇਜੀ ਹੈ। ਪਹਿਲਾਂ ਤਾਂ ਤੁਸੀਂ ਮੁਬਾਰਕਬਾਦ ਦਿੱਤੀ ਹੈ, ਪਰ ਨਾਲ ਤੁਸੀਂ ਕਿਹਾ ਹੈ ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿੱਤਾ ਜਾਏ। ਦੱਸੋ ਤੁਸੀਂ ਕੀ ਕਹਿਣਾ ਚਾਹ ਰਹੇ ਹੋ, ਕੀ ਮੰਗ ਹੈ?
ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੋਈ ਵੀ ਕ੍ਰਿਸਚਨ ਜਿਹੜਾ ਹੈਗਾ ਜਾਂ ਕੋਈ ਵੀ ਵਿਅਕਤੀ ਵੈਟੀਕਨ ਸਿਟੀ ਨੂੰ ਅਗਰ ਵਿਜ਼ਿਟ ਕਰਨਾ ਚਾਹੁੰਦਾ ਤਾਂ ਉਸਨੂੰ ਕੋਈ ਵੀਜ਼ੇ ਦੀ ਲੋੜ ਨਹੀਂ ਹੈਗੀ। ਔਰ ਇਹ ਸਾਲ ਜਿਹੜਾ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ 550th ਗੁਰਪੁਰਬ ਪ੍ਰਕਾਸ਼ ਦਿਵਸ ਹੈਗਾ, ਅਤੇ ਮੇਰੀ ਇਹ ਗੁਜ਼ਾਰਿਸ਼ ਹੈ ਜਿਹੜੀ ਨਵੀਂ ਸਰਕਾਰ ਆਈ ਹੈ ਔਰ ਖਾਸ ਤੌਰ 'ਤੇ ਇੱਕ ਡੈਮੋਕ੍ਰੇਟਿਕ ਸਵੇ ਨਾਲ ਇਲੈਕਟ ਹੋ ਕੇ ਸਰਕਾਰ ਆਈ ਹੈ ਜੋ ਲੋਕਾਂ ਦੀ ਆਵਾਜ਼ ਨੂੰ ਸੁਣਨ ਲਈ ਤਿਆਰ ਹੈ, ਮੈਨੂੰ ਪੂਰੀ ਉਮੀਦ ਹੈ, ਉਹਨਾਂ ਅੱਗੇ ਮੇਰੀ ਗੁਜ਼ਾਰਿਸ਼ ਹੈ। ਔਰ ਇਹ ਡਿਮਾਂਡ ਜਿਹੜੀ ਹੈ ਉਹ ਮੇਰੀ ਡਿਮਾਂਡ ਨਹੀਂ ਹੈ। ਮੇਰੇ ਫਾਦਰ ਸਾਹਿਬ, ਮੈਨੂੰ ਯਾਦ ਹੈ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਹਰ ਸਾਲ ਪਾਕਿਸਤਾਨ ਅੰਬੈਸੀ ਜਾ ਕੇ ਹਾਈ ਕਮਿਸ਼ਨ 'ਤੇ ਜਾ ਕੇ ਇੱਕ ਮੈਮੋਰੈਂਡਮ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪੇਸ਼ ਕਰਦੇ ਸਨ। ਉਹਨੂੰ ਦਿੱਲੀ ਦੀ ਦੀਵਾਰਾਂ 'ਤੇ ਸਲੋਗਨ ਵੀ ਲਿਖਵਾਉਂਦੇ ਸਨ ਕਿ ਵੈਟੀਕਨ ਸਟੇਟਸ ਫੋਰ ਨਨਕਾਣਾ ਸਾਹਿਬ। ਉਸੀ ਮੰਗ ਨੂੰ ਮੈਂ ਇਸ ਨਵੀਂ ਸਰਕਾਰ ਅੱਗੇ ਪੇਸ਼ ਕੀਤਾ ਹੈਗਾ। ਔਰ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਇੱਥੋਂ ਦੀ ਜੋ ਐਕਟਿੰਗ ਹਾਈ ਕਮਿਸ਼ਨਰ ਨੇ ਉਹਨਾਂ ਨੇ ਵੀ ਇਸ ਨੂੰ ਰੈਫਰ ਕੀਤਾ ਹੈਗਾ ਪਾਕਿਸਤਾਨ ਅੰਦਰ ਕਿ ਇਸ ਤਰ੍ਹਾਂ ਮੇਰੇ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ। ਅਤੇ ਇਸਦਾ ਨਤੀਜਾ ਇਹ ਹੋਵੇਗਾ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ, ਮੈਂ ਸਿਰਫ ਉਹਦੇ ਵਿੱਚ ਸਿੱਖਾਂ ਲਈ ਨਹੀਂ ਕਿਹਾ, ਮੈਂ ਕਿਹਾ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਇਸ ਸਾਲ ਕਰਨਾ ਚਾਹੇ ਅਤੇ ਉਹਨਾਂ ਨੂੰ ਵੀਜ਼ੇ ਕਰਕੇ ਰੁਕਾਵਟ ਨਾ ਆਵੇ ਅਤੇ ਉਹ ਵੈਟੀਕਨ ਸਟੇਟਸ ਅਗਰ ਖੁੱਲ੍ਹ ਦੇ ਦਿੱਤੀ ਜਾਵੇ ਨਨਕਾਣਾ ਸਾਹਿਬ ਨੂੰ, ਅਤੇ ਉਹਦਾ ਨਤੀਜਾ ਕੀ ਹੋਏਗਾ ਕਿ ਇੱਕ ਤਾਂ ਪਾਕਿਸਤਾਨ ਦਾ ਟੂਰਿਜ਼ਮ ਵਧੇਗਾ ਔਰ ਜਿਹੜੇ ਸ਼ਰਧਾਲੂ ਨੇ ਉਸ ਜਗ੍ਹਾ ਦੇ ਦਰਸ਼ਨ ਕਰ ਸਕਣਗੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਨਮ ਹੋਇਆ। ਮੇਰੀ ਇਹ ਡਿਮਾਂਡ।
ਬਖਸ਼ੀ ਸਾਹਿਬ, ਤੁਸੀਂ ਕੀ ਚਾਹ ਰਹੇ ਹੋ, ਸਿਰਫ ਇੱਕ ਸਾਲ ਵਾਸਤੇ ਕੀਤਾ ਜਾਵੇ, ਕਿਉਂਕਿ ਇਹ 550ਵੀਂ ਜਿਹੜੀ ਹੈਗੀ ਹੈ ਸੈਲੀਬ੍ਰੇਸ਼ਨ ਉਹ ਇਸ ਸਾਲ ਆਰੰਭ ਹੋਵੇਗੀ ਅਤੇ ਮੇਰੇ ਖਿਆਲ ਅਗਲੇ ਸਾਲ ਮੁਕੰਮਲ ਹੋਵੇਗੀ? ਸੋ ਤੁਸੀਂ ਸਿਰਫ ਇਸ ਸਾਲ ਵਾਸਤੇ ਕਹਿ ਰਹੇ ਹੋ ਜਾਂ ਹਮੇਸ਼ਾ ਵਾਸਤੇ ਕਹਿ ਰਹੇ ਹੋ, ਅਤੇ ਕੀ ਹੱਦ? ਕੋਈ ਮਤਲਬ ਇੱਕ ਤਾਂ ਗੱਲ ਹੁੰਦੀ ਨਾ ਕਲਪਨਾ ਦੀ ਕਿ ਇਹ ਚੰਗਾ ਹੋਵੇਗਾ ਅਗਰ ਇਹ ਹੋਵੇ, ਪਰ ਇਹ ਕਿਸੇ ਨੇ ਕੋਈ ਨਕਸ਼ਾ ਬਣਾਇਆ ਹੈ ਕਿ ਕਿੰਨਾ ਵੱਡਾ ਏਰੀਆ ਹੋਵੇ, ਕਿਹੜਾ ਏਰੀਆ ਹੋਵੇ ਜੋ ਡੈਜ਼ਿਗਨੇਟ ਕੀਤਾ ਜਾਵੇ?
ਇਹਦੇ 'ਚ ਏਰੀਆ ਡੈਜ਼ਿਗਨੇਟ ਕਰਨ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹਦੇ 'ਚ ਸਿਰਫ ਗੱਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਲਾਹੌਰ ਲੈਂਡ ਕਰੇ, ਲੈਂਡ ਕਰਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਵਾਪਸ ਆ ਕੇ ਵਾਪਸ ਆ ਜਾਏ, ਕਿਉਂਕਿ ਇਹ ਇੱਕ ਹਿਸਟੋਰੀਕਲ ਮਾਈਲ ਸਟੋਨ ਹੈਗਾ ਇਸ ਸਾਲ ਦਾ, ਅਤੇ ਇੱਥੇ ਡਿਮਾਂਡ ਜਿਹੜੀ ਇਸ ਸਾਲ ਲਈ ਤਾਂ ਹੈ ਹੀ ਹੈ। ਫਿਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਜਿਹੜੇ ਨੇ ਕਿ ਇੱਕ ਵਾਰ ਕੋਈ ਹੱਥ ਫੜਾ ਦੇ ਅਤੇ ਬਾਅਦ ਅਸੀਂ ਆਪ ਪਕੜ ਲਈ ਦੇ, ਇੱਕ ਵਾਰ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਫਿਰ ਇਸ ਨੂੰ ਅੱਗੇ ਕੰਟੀਨਿਊ, ਕਿਉਂਕਿ ਆਫਟਰ ਆਲ ਪਾਕਿਸਤਾਨ ਨੂੰ ਵੀ ਬੈਨੀਫਿਟ ਹੋਣ ਵਾਲਾ ਹੈ ਕਿਉਂਕਿ ਉਹਨਾਂ ਦੇ ਟੂਰਿਜ਼ਮ ਵਿੱਚ ਵੀ ਇਜ਼ਾਫਾ ਹੋਏਗਾ ਔਰ ਲੋਕਾਂ ਦੀ ਜਿਹੜੀ ਆਮਦ ਹੈ ਉਹ ਵੀ ਵਧੇਗੀ।
ਪਰ ਵੀਜ਼ਾ ਤਾਂ ਫੇਰ ਵੀ ਲੈਣਾ ਪਏਗਾ ਨਾ ਬਖਸ਼ੀ ਸਾਹਿਬ? ਅਤੇ ਤੁਸੀਂ ਕਹਿ ਰਹੇ ਹੋ ਸੀਮਾ ਨਾ ਬਣਾਈ ਜਾਵੇ, ਕਿਉਂਕਿ ਇਸ ਵੇਲੇ ਕੁਝ ਗਿਣਤੀ ਦੇ ਹੀ ਸ਼ਰਧਾਲੂ ਜਾਂਦੇ ਹਨ, ਤੁਸੀਂ ਇਹ ਕਹਿ ਰਹੇ ਹੋ ਕਿ ਬੇਰੋਕ
ਅਨਲਿਮਿਟ, ਹਾਂ ਬੇਰੋਕ ਟੋਕ ਬੰਦੇ ਜਾ ਸਕਣ ਹੁਣ ਤੁਸੀਂ ਅਗਰ ਮੈਨੂੰ, ਕਿਉਂਕਿ ਮੇਰਾ ਐਕਸਪੀਰੀਅੰਸ ਹੈ ਬਹੁਤ ਸਾਰੇ ਲੋਕ ਜਦ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਕਈ ਕਈ ਮਹੀਨੇ ਵੇਟ ਕਰਨਾ ਪੈਂਦਾ ਹੈ। ਸਿਮਿਲਰਲੀ ਪਾਕਿਸਤਾਨੀ ਅਗਰ ਕੋਈ ਇੰਡੀਆ ਜਾਣਾ ਚਾਹੁੰਦਾ ਉਹਨਾਂ ਨੂੰ ਵੀ ਕਈ ਕਈ ਮਹੀਨੇ ਇਸ ਚੀਜ਼ ਦੀ ਵੇਟ ਕਰਨੀ ਪੈਂਦੀ ਹੈ। ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਦ ਪਾਕਿਸਤਾਨ ਗਏ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਕਰਤਾਰਪੁਰ ਤੱਕ ਖੁੱਲ੍ਹੀ ਛੂਟ ਦੇ ਦਿੱਤੀ ਜਾਏਗੀ, ਕੋਈ ਵੀ ਆ ਜਾ ਸਕਦਾ ਹੈ। ਅਤੇ ਕਰਤਾਰਪੁਰ ਜਿਹੜਾ ਹੈਗਾ ਉਹ ਬਾਰਡਰ ਤੋਂ ਥੋੜ੍ਹਾ ਜਿਹਾ ਮੇਰੇ ਖਿਆਲ 2-3 ਕਿਲੋਮੀਟਰ ਅੰਦਰ ਜਾ ਕੇ ਹੀ ਹੈਗਾ, ਪਰ ਨਨਕਾਣਾ ਸਾਹਿਬ ਕਿਉਂਕਿ ਕਾਫ਼ੀ ਇੰਟੀਰੀਅਰ ਵਿੱਚ ਜਾ ਕੇ ਹੈਗਾ ਇਹਦੇ ਲਈ ਕਾਫ਼ੀ ਇੱਕ ਅਨਰਿਸਟ੍ਰਿਕਟਿਡ ਵੇ ਨਾਲ ਐਕਸੈਸ ਦੇਣਾ ਪਏਗਾ। ਅਤੇ ਮੈਂ ਸਮਝਦਾ ਕਿ ਅਗਰ ਇਹ ਪਾਕਿਸਤਾਨ ਸਰਕਾਰ ਸਾਡੀ ਰਿਕੁਐਸਟ ਨੂੰ ਮੰਨ ਲਵੇ ਤੇ ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਸ਼ਰਧਾਲੂ ਨੇ ਉਹ ਇਸ ਗੱਲ ਲਈ ਬਹੁਤ ਖੁਸ਼ ਹੋਣਗੇ।
ਮੈਂ ਸਪਸ਼ਟੀਕਰਨ ਤੁਹਾਡੇ ਤੋਂ ਦੁਬਾਰਾ ਇੱਕ ਮੰਗ ਲਵਾਂ, ਇਹ ਨਹੀਂ ਕਿ ਇੱਕ ਜਿਹੜਾ ਖਿੱਤਾ ਹੈ ਨਨਕਾਣਾ ਸਾਹਿਬ ਦਾ ਉਸਨੂੰ ਪਾਕਿਸਤਾਨ ਦੀ ਜੁਰਿਸਡਿਕਸ਼ਨ ਤੋਂ ਬਾਹਰ ਲੈ ਲਿਆ ਜਾਏ, ਉਹ ਪਾਕਿਸਤਾਨ ਦਾ ਹੀ ਹਿੱਸਾ ਬਣਿਆ ਰਹੇ, ਪਰ ਤੁਸੀਂ ਇਹ ਚਾਹੁੰਦੇ ਹੋ ਕਿ ਬਿਨਾਂ ਕਿਸੇ ਸੀਮਾ ਦੇ ਬੇਰੋਕ ਵੀਜ਼ੇ ਲੱਗਦੇ ਰਹਿਣ ਤਾਂ ਕਿ ਜੋ ਵੀ ਉੱਥੇ ਮੱਥਾ ਟੇਕਣਾ ਚਾਹੇ ਉਹ ਜਾ ਸਕੇ,
ਉਹ ਜਾ ਸਕੇ ਬਿਲਕੁਲ,
ਕਿਉਂਕਿ ਵੈਟੀਕਨ ਥੋੜਾ ਵੱਖ ਹੋ ਜਾਂਦਾ ਹੈ ਨਾ ਜੀ, ਵੈਟੀਕਨ ਦੀ ਜੁਰਿਸਡਿਕਸ਼ਨ
ਵੱਖਰੀ, ਉਹ ਜੋ ਕਨਸੈਪਟ ਹੈਗਾ ਵੇ, ਕਿਉਂਕਿ ਇਟਲੀ ਦੇ ਅੰਦਰ ਉਹ ਇੱਕ ਬੜੀ ਲਿਮਿਟਿਡ ਜ਼ਮੀਨ ਜਿਹੜੀ ਹੈਗੀ ਉਸ ਨੂੰ ਵੈਟੀਕਨ ਸਟੇਟਸ ਦਿੱਤਾ ਹੋਇਆ ਗਿਆ, ਪਰ ਇੱਥੇ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਸਰਕਾਰ ਉਤਨੀ ਲਿਬਰਲ ਹੋਏਗੀ ਕਿ ਇਸ ਚੀਜ਼ ਨੂੰ ਅਲਾਓ ਕਰ ਦੇ, ਪਰ ਡੈਫੀਨੇਟਲੀ ਤੁਹਾਨੂੰ ਪਾਕਿਸਤਾਨ ਵਿੱਚ ਤੇ ਲੈਂਡ ਕਰਨਾ ਹੀ ਪਏਗਾ, ਅਗਰ ਉਹ ਇੱਕ ਖਿੱਤਾ ਬਣਾ ਵੀ ਦੇਣ ਤੇ ਉਹਨੂੰ ਐਕਸੈਸ ਕਰਨ ਲਈ ਜਾਂ ਤੇ ਉੱਥੇ ਏਅਰਪੋਰਟ ਡਿਵੈਲਪ ਹੋਵੇ, ਕਿਸੇ ਦੇ ਲੋਕੀ ਉੱਥੋਂ ਜਾਣ ਉੱਥੋਂ ਵਾਪਸ ਆ ਜਾਣ, ਦੈਟ ਇਜ਼ ਅ ਵੈਰੀ ਬਿਗ ਪ੍ਰੋਜੈਕਟ, ਬਟ ਫਿਲਹਾਲ ਅਗਰ ਸਾਡੇ ਲੋਕਾਂ ਨੂੰ ਈਜ਼ੀ ਵੀਜ਼ਾ ਐਕਸੈਸ ਹੋਵੇ, ਔਨ ਅਰਾਈਵਲ ਵੀਜ਼ਾ ਮਿਲ ਜਾਏ, ਜਾਂ ਕਿਸ ਤਰੀਕੇ ਨਾਲ ਪਾਕਿਸਤਾਨ ਸਰਕਾਰ ਇਸ ਨੂੰ ਆਪਣੇ ਟੈਕਨੀਕਲ ਐਡਵਾਈਜ਼ਰਸ ਨਾਲ ਗੱਲ ਕਰਕੇ ਸਾਨੂੰ ਇਹ ਪਰਮਿਸ਼ਨ ਦੇ ਦੇ, ਤੇ ਮੇਰੇ ਖਿਆਲ ਨਾਲ ਇੱਕ ਬੜਾ ਵੱਡਾ ਮਾਈਲਸਟੋਨ ਹੋਵੇਗਾ ਔਰ ਰਿਲੇਸ਼ਨਸ਼ਿਪ ਵਿੱਚ ਵੀ ਇਹਦੇ 'ਚ ਕਾਫੀ ਇਜ਼ਾਫਾ ਹੋਏਗਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਉਹਨਾਂ ਨੇ ਵੀ ਸਾਰੀ ਇੰਡਸਟਰੀਜ਼ ਔਰ ਹਾਈ ਕਮਿਸ਼ਨਸ ਨੂੰ ਹਦਾਇਤ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੋ ਗੁਰਪੁਰਬ ਹੈ ਉਸ ਕਾਰਨ ਕਰਕੇ ਹਰ ਅੰਬੈਸੀ ਔਰ ਹਾਈ ਕਮਿਸ਼ਨ ਦੇ ਅੰਦਰ ਕੀਰਤਨ ਦਰਬਾਰ ਕੀਤਾ ਜਾਏ ਤਾਂ ਕਿ ਇਸ ਗੁਰਪੁਰਬ ਨੂੰ ਸੈਲੀਬ੍ਰੇਟ ਕੀਤਾ ਜਾ ਸਕੇ
ਜੀ। ਤੇ ਇਹ ਚਿੱਠੀ ਭੇਜੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੇ ਕੋਈ ਜਵਾਬ ਆਇਆ ਹੈ?
ਹਜੇ ਤੱਕ ਕੋਈ ਐਕਨੋਲਿਜਮੈਂਟ ਆਈ ਨਹੀਂ ਹੈ, ਆਈ ਐਮ ਲੁਕਿੰਗ ਫਾਰਵਰਡ ਫਾਰ ਇਟ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ ਸਾਨੂੰ। ਜ਼ਰੂਰ ਦੱਸਣਾ ਅਗਰ ਕੋਈ ਪੈਗਾਮ ਤੁਹਾਨੂੰ ਮਿਲਦਾ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ। ਪਰ ਅੱਜ ਦੀ ਮੁਲਾਕਾਤ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਇੱਕ ਵਾਰ ਫਿਰ ਢੇਰ ਸਾਰੇ ਮੁਬਾਰਕਾਂ ਕਿ ਇੰਨੀ ਸਾਰੀ ਪ੍ਰਾਪਤੀਆਂ ਦੁਬਾਰਾ ਤੁਹਾਡੀ ਝੋਲੀਆਂ 'ਚ ਪਈਆਂ।
ਥੈਂਕ ਯੂ ਮਨਪ੍ਰੀਤ ਜੀ, ਔਰ ਡੈਫੀਨਿਟਲੀ ਆਈ ਵਿਲ ਕੀਪ ਯੂ ਪੋਸਟਡ।
sbs.com.au